दंडवत वंदन अनेक बार सर्व कला समरथ डोलन ते राखौ प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक बारी सारे ही रलके आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी श्रवण कर रहे से इतिहास दे विच प्रसंग चल रहा से विश्वामित्र ते उस दे शिष्य गालव दा प्रसंग इथों तक पहुंचा है कि गालव ऋषि ने अपने गुरु विश्वामित्र नूं आख्या है कि गुरु जी हुक्म करो मैं तुहाडी गुरु दक्षिणा तुहानूं देना चाहुंदा। कल इथों तक कथा पहुंची सी अज इथों अगे मैं प्रारंभ करदा। विश्वामृत बखान्यो बैन दक्षिणा लैण चाहे मुझ है न। ग्रंथाकार भाई संतोख सिंह जी लिखते ने विश्वामित्र ने अपने शिष्य गालव नूं आख्या कि दक्षिणा लैण दी मेरी कोई भी चाह नहीं। कहे उदैन तो तैं कर पाए या ते हमने लीनस पाए। विश्वामित्र कहिंदा कि तू ये कह दिता कि गुरु जी मैं तुहानू दक्षिणा देनी चाहना ते समझ ला कि तेरे कहण दे नाल ही असी लै लिए इस करके सानू कोई दक्षिणा दी लोड़ नहीं है। मैं नहीं चाहुंदा कि तेरे तो कुछ दक्षिणा लई जावे। गालव ने पुन बाक बखाना विद्या निफल बिन दिया दाना। अगो गालव कहिंदा है अपने गुरु विश्वामित्र नू कि जेकर मैं गुरु जी तुहानू गुरु दक्षिणा कोई नहीं देंदा ते मेरी तुहाडे तो सिखी हुई सारी जिहड़ी विद्या है ना वह निसफल है। या ते उचित उचारन आहो अरपो दक्षिणा ज्यो तुम लहो। इस करके गुरु जी कृपा करो तुसी हुक्म करो ते मैं तुहानू तुहाडे हुक्म दे मुताबक दक्षिणा देवां। बिना दिए मोह शांत न आवे दियो आयस जैसे चित पावे। गालव अपने गुरु विश्वामित्र नूं कहिंदा कि जिन्ना चिर मैं तुहानू गुरु दक्षिणा दे नहीं लैंदा उन्ना चिर मेरे मन नूं शांति नहीं आउंदी। इस करके गुरु जी हुक्म करो जो तुहाडा जी करदा है ओ मेरे तों दक्षिणा लवो। विश्वामृत हटावन की नस बार बार बर ज्यो हित पीनस। कवि संतोख सिंह जी लिखते ने कि विश्वामित्र ने बार बार गालव नू मना कीता कि तू दक्षिणा दी गल ना कर। गालव नहीं मानी सो बात लियो लियो दक्षिणा कह बखे आत। कवि जी लिखते ने कि गालव ने अपने गुरु विश्वामित्र दी गल नूं नहीं मन्या लियो लियो दक्षिणा कह बख्यात बार बार यही गल आखी गया कि गुरु जी हुक्म करो मैं तुहानू दक्षिणा देनी चाहुंना। ਸੁਣ ਕੌਸਕ ਨੇ ਕ੍ਰੋਧ ਬਧਾਵਾ, ਤੇਹ ਅਸ਼ਕਤ ਲਖ ਬਾਕ ਅਲਾਵਾ। ਜਦੋਂ ਬਹੁਤਾ ਹੀ ਜ਼ਿਆਦਾ ਜ਼ੋਰ ਦੇ ਕੇ ਇਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਗਾਲਵ ਨੇ, ਫਿਰ ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਗਾਲਵ ਦੇ ਉੱਤੇ ਕ੍ਰੋਧ ਆ ਗਿਆ ਵਿਸ਼ਵਾਮਿੱਤਰ ਨੂੰ, ਤੇਹ ਅਸ਼ਕਤ ਲਖ ਬਾਕ ਅਲਾਵਾ। ਵਿਸ਼ਵਾਮਿੱਤਰ ਜਾਣਦਾ ਸੀ ਕਿ ਇਹਦੇ ਕੋਲ ਇੰਨੀ ਸਮਰੱਥਾ ਨਹੀਂ ਹੈ ਕਿ ਮੇਰੀ ਮੰਗ ਨੂੰ ਪੂਰਾ ਕਰੇ, ਇਸ ਕਰਕੇ ਉਹਨਾਂ ਨੇ ਬਹੁਤ ਕਰੜੀ ਜਿਹੜੀ ਦਕਸ਼ਣਾ ਸੀ ਨਾ ਉਹਦੀ ਮੰਗ ਕੀਤੀ। ਸ਼ਾਮ ਕਰਨ ਤਨ ਸੱਸੀ ਸਮਾਨਾ, ਉੱਜਲ ਬਰਨ ਮਹਿਦ ਬਲਵਾਨਾ। ਜਦੋਂ ਨਾ ਮੁੜਿਆ ਤੇ ਫਿਰ ਗਾਲਮ ਨੂੰ ਕਹਿੰਦਾ ਹੈ ਗੁਰੂ ਵਿਸ਼ਵਾਮਿੱਤਰ ਕਿ ਸ਼ਾਮ ਕਰਨ ਕਾਲੇ ਕੰਨਾਂ ਵਾਲੇ ਔਰ ਇਸ ਤੋਂ ਇਲਾਵਾ ਜਿਨ੍ਹਾਂ ਦੀ ਸੋਭਾ ਇਸ ਤਰ੍ਹਾਂ ਦੀ ਹੋਵੇ ਕਿ ਜਿਵੇਂ ਚੰਦਰਮਾ ਦੀ ਸੋਭਾ ਹੁੰਦੀ ਹੈ, ਚੰਦਰਮਾ ਵਰਗੇ ਸਰੀਰ ਔਰ ਇਸ ਤੋਂ ਇਲਾਵਾ ਉੱਜਲ ਰੰਗ ਦੇ ਜਿਹੜੇ ਬਹੁਤ ਹੀ ਜ਼ਿਆਦਾ ਬਲਵਾਨ ਘੋੜੇ ਨੇ ਉਹ ਮੈਨੂੰ ਚਾਹੀਦੇ। ਰੁਚਿਰ ਅਸ਼ਟ ਸਤ ਬਾਜੀ ਐਸੇ, ਦਿਓ ਲਿਆਏ ਕਰ ਬੋਲਤ ਜੈਸੇ। ਕਹਿੰਦਾ ਕਿ ਰੁਚਿਰ ਅਸ਼ਟ ਸਤ ਬਾਜੀ ਐਸੇ, ਐਸੇ ਘੋੜੇ ਚਾਹੀਦੇ ਨੇ ਪਰ ਥੋੜੇ ਘੋੜੇ ਨਹੀਂ ਚਾਹੀਦੇ। ਵਿਸ਼ਵਾਮਿੱਤਰ ਜੀ ਕਹਿੰਦੇ ਨੇ ਕਿ 800 ਘੋੜੇ ਮੈਨੂੰ ਚਾਹੀਦੇ ਨੇ। ਦਿਓ ਲਿਆਏ ਕਰ ਬੋਲਤ ਜੈਸੇ, ਜੇ ਤੂੰ ਦਕਸ਼ਣਾ ਦੇਣੀ ਚਾਹੁੰਦਾ ਤੇ ਐਸੇ 800 ਘੋੜਿਆਂ ਦੀ ਮੈਨੂੰ ਦਕਸ਼ਣਾ ਦੇ ਜਿਨ੍ਹਾਂ ਘੋੜਿਆਂ ਦੇ ਕੰਨ ਕਾਲੇ ਰੰਗਾਂ ਦੇ ਹੋਣ ਔਰ ਇਸ ਤੋਂ ਇਲਾਵਾ ਉਹ ਚੰਦਰਮਾ ਦੀ ਸੋਭਾ ਵਰਗੇ ਹੋਣ ਔਰ ਚਿੱਟੇ ਰੰਗ ਦੇ ਹੋਣ। ਇਹ ਸੁਣ ਕੇ ਗਾਲਵ ਦੁਚਤਾਈ, ਬਿਨ ਉਪਾਏ ਤੇ ਅਧਿਕ ਉਪਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਜਦੋਂ ਵਿਸ਼ਵਾਮਿੱਤਰ ਜੀ ਨੇ ਇਸ ਤਰ੍ਹਾਂ ਦਾ ਬਚਨ ਕਰ ਦਿੱਤਾ ਤੇ ਫਿਰ ਗਾਲਵ ਪਛਤਾਇਆ, ਮਨ ਦੇ ਵਿੱਚ ਦੁਚਤਾਈ ਆ ਗਈ ਹੈ, ਚਿੰਤਾ ਵਧ ਗਈ ਹੈ। ਬਿਨਾਂ ਉਪਾਏ ਤੇ ਅਧਿਕ ਉਪਾਈ, ਭਾਵ ਕੇ ਉਪਾਅ ਨਾ ਸੁਝਣ ਕਰਕੇ ਦੁਚਿੱਤੀ ਦੇ ਵਿੱਚ ਫਸ ਗਏ। ਬਾਰ ਬਾਰ ਸੋਚਤ ਅਕੁਲਾਵਾ, ਕਿਤ ਤੇ ਲਿਆਵੋ ਗੁਰੂ ਅਲਾਵਾ। ਹੁਣ ਬਾਰ ਬਾਰ ਬਹੁਤਾ ਜ਼ਿਆਦਾ ਸੋਚ ਕੇ ਵਿਆਕਲ ਹੁੰਦਾ ਹੈ ਗਾਲਵ ਕਿ ਐਸੇ ਘੋੜੇ ਕਿੱਥੋਂ ਲੈ ਕੇ ਆਵਾਂ, ਹੁਣ ਗੁਰੂ ਨੇ ਹੁਕਮ ਕਰ ਦਿੱਤਾ। ਬਿਨ ਦੀਨੇ ਮੁਝ ਮਰ ਬੋ ਨੀਕਾ, ਕੈਸੇ ਪੁਰੋ ਮਨੋਰਥ ਜੀ ਕਾ। ਸੋਚਦਾ ਕਿ ਜੇਕਰ ਮੈਂ ਘੋੜੇ ਨਹੀਂ ਦੇਵਾਂਗਾ ਇਸ ਤੋਂ ਚੰਗਾ ਕਿ ਫਿਰ ਮੈਂ ਮਰ ਜਾਵਾਂ। ਕੈਸੇ ਪੁਰੋ ਮਨੋਰਥ ਜੀ ਕਾ, ਮੈਂ ਆਪਣੇ ਮਨ ਦੇ ਮਨੋਰਥ ਨੂੰ ਹੁਣ ਕਿਸ ਤਰ੍ਹਾਂ ਪੂਰਾ ਕਰਾਂਗਾ। ਕਿਸ ਥਲ ਮੇ ਅਬ ਖੋਜਣ ਜਾਵੋ, ਅਸਤ ਰੁੰਗ ਕੀ ਸੁਧ ਨਹੀਂ ਪਾਵੋ। ਸੋਚਾਂ ਦੇ ਵਿੱਚ ਡੁੱਬਾ ਹੋਇਆ ਗੱਲ ਕਿ ਐਸੇ ਘੋੜੇ ਮੈਂ ਕਦੇ ਦੇਖੇ ਨਹੀਂ ਹਨ, ਕਿੱਥੋਂ ਜਾ ਕੇ ਐਸੇ ਘੋੜਿਆਂ ਦੀ ਭਾਲ ਕਰਾਂ, ਐਸੇ ਘੋੜਿਆਂ ਦੀ ਕੋਈ ਖਬਰ ਕਿਤੋਂ ਕਦੇ ਨਹੀਂ ਮਿਲੀ ਔਰ ਇਸ ਤੋਂ ਇਲਾਵਾ ਇੱਕ ਨਹੀਂ ਹੈ, ਦੋ ਨਹੀਂ ਹੈ, ਤਿੰਨ ਨਹੀਂ ਹੈ, ਇਕੱਠੇ 800 ਘੋੜੇ ਇਸ ਤਰ੍ਹਾਂ ਦੇ ਕਿੱਥੋਂ ਮਿਲਣਗੇ। ਪਾਇਓ ਬਿਹਾਲ ਵਿਸਾਲ ਮੁਨੀ ਜਬ, ਬਿਨਤਾ ਸੁਤ ਨੇ ਜਾਣ ਹਿਰਦੈ ਤਬ। ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੇ ਨਾਲ ਬਹੁਤਾ ਹੀ ਜ਼ਿਆਦਾ ਗਾਲਵ ਮੁਨੀ ਬੇਹਾਲ ਹੋਇਆ, ਬਿਨਤਾ ਸੁਤ ਨੇ ਜਾਣ ਰਹਿਦਾ ਤਬ, ਇਸ ਗਾਲਵ ਦਾ ਇੱਕ ਮਿੱਤਰ ਸੀ ਗੂੜਾ ਗਰੁੜ, ਪੰਛੀਆਂ ਉੱਡਣ ਵਾਲਿਆਂ ਦਾ ਰਾਜਾ ਮੰਨਿਆ ਜਾਂਦਾ ਹੈ ਗਰੁੜ ਨੂੰ। ਉਹ ਜਿਹੜਾ ਗਰੁੜ ਹੈ ਇਸ ਦਾ ਗੂੜਾ ਮਿੱਤਰ ਸੀ, ਉਸ ਨੂੰ ਪਤਾ ਲੱਗਾ ਕਿ ਮੇਰਾ ਮਿੱਤਰ ਬਹੁਤੀ ਜ਼ਿਆਦਾ ਚਿੰਤਾ ਦੇ ਵਿੱਚ। ਹੋਤੋ ਮਿੱਤਰ ਮੁਨ ਕੋ ਤਬ ਆਇਓ, ਬਿਹਬਲ ਕੋ ਲਖ ਬਾਕ ਅਲਾਇਓ। ਮਿੱਤਰ ਸੀ ਇਸ ਕਰਕੇ ਮੁਨੀ ਦੇ ਕੋਲ ਉਹ ਤਤਸ਼ਿਨ ਹੀ ਪਹੁੰਚ ਗਿਆ। ਬੇਹਾਲ ਦੇਖ ਕੇ ਗਾਲਵ ਨੂੰ ਉਸ ਗਰਣ ਨੇ ਇਸ ਤਰ੍ਹਾਂ ਆਖਿਆ, ਕਹਿੰਦਾ ਭੋ ਗਾਲਵ ਕਿਉਂ ਵਿਆਕਲ ਹੋਵਾ, ਕੌਣ ਮਨੋਰਥ ਸਿੱਧ ਨਾ ਜੋਵਾ। ਗਰੁੜ ਆਣ ਕੇ ਕਹਿੰਦਾ ਹੈ ਗਾਲਵ ਰਿਸ਼ੀ ਨੂੰ ਕਿ ਤੇਰਾ ਕਿਹੜਾ ਐਸਾ ਮਨੋਰਥ ਹੈ ਕਿ ਜਿਹੜਾ ਸਿੱਧ ਨਹੀਂ ਹੋਇਆ, ਤੂੰ ਇਸ ਤਰ੍ਹਾਂ ਦਾ ਵਿਆਕਲ ਕਿਉਂ ਹੋਇਆ।
ਤੋ ਇਹ ਸਖਾ ਮੈਂ ਆਵਾ ਪਾਸ,
निज कार्य को करो प्रकाश। गरुड़ कहिंदा है कि मैं तेरा सखा हां, मैं तेरा मित्र हां, हुण मैं तेरी सहायता दे वास्ते तेरे कोल आ गया, तू दस के तेनू की चाहिदा है, तेरा केड़ा कार्य रुकया है जेड़ा मैं अपने ताकत दे नाल सवार सका। जीती समरथ मोहे मैं होहे, पूरन करव मनोरथ तोहे। गरुड़ कहिंदा है कि जिन्नी क मेरे च समर्था है, पाव के जिन्ना क मैं तेरे वास्ते कुछ कर सकदा हां, ओ जरूर करांगा, ते तेरे मन दे मनोरथ नूं, तेरे मन दी इच्छा नूं पूर्ण करन दा यतन करांगा। ए पूरब दिश महा प्रकाशत, उत्तम ब्रिंद देवता बासत। एक पासे इशारा करके गरुड़ कहन लगा है कि पूर्व दी दिशा है जिहड़ी के बहुत ही ज्यादा प्रकाशमान है, वड्डे वड्डे जिहड़े देवते उत्तम ने इस पासे वसदे ने, मैं उत्थे तेनू ले जा सकदा, इन्नी मेरी समर्था है। इत ही पृथ्वी को मुख यह, पूर्वो दरव पूर्व कह। कहिंदा है इधर ही पृथ्वी दा मुंह है, इसे करके पूर्व दिशा वल ही धरती दा मुख है, पूर्वो दरव पूर्व कह। कहिंदा है कि पहले सूरज इधरों ही उदय हुंदा है, इस पूर्व दी दिशा दे वलों ही चढ़दा है, इसे करके इस दिशा नूं पूर्व आख्या जांदा है। इत दक्षिण जम को स्थान, द्वार पतालन को मग जान। फिर गरुड़ ने दूसरे पासे इशारा करके आख्या कि इस पासे दक्षिण दी दिशा है, और दक्षिण दिशा है जम दी जगह, द्वार पतालन को मग जान, और इस तो इलावा कहिंदा है कि पतालां दे विच जान दा इस पासे दरवाजा है, मैं पताल दे विच भी तेनू ले जा सकदा। अनक गगन के संजुत ये हे, बहुत पांत की शोभा ले हे। कहिंदा के अनेकां गुणा दे संयुक्त ये है, बहुत तरह दी शोभा। पश्चिम दिशा बरन ते पालत, जह रवि अस्त गम उतालत। इस तो बाद फिर कहिंदा है कि आ दिशा है पश्चिम वाली, और पश्चिम दी दिशा दे वल वरण देवता रहिंदा है, वरण तो पाली जांदी है ए दिशा, पाव के वरण इत्थे रहिंदा है। जहां रवि अस्त है गम उतालत, पाव के रवि जिहड़ा है जिहड़ा सूरज है, इसे ही पासे आण के डुबदा है छेती जाके। इति उत्तर दिश बहु गुणवंती, जित को बेर की पुरी बसंती। फिर कहिंदा है कि इस पासे उत्तर दी दिशा है जिहड़ी के बहुत ज्यादा गुणा वाली है, इस पासे कुबेर दी पुरी वसदी है। जित चाहत तित करो पयाना, पहुंचावो चाहो जित जाना। हुण गरुड़ ने अपने गालव ऋषि मित्र नूं आख्या, इन्नी मेरी समर्था है, मैं चारे दिशावां दे विच इन्नी इन्नी दूर जा सकदा जिन्ना मैं तेनूं दस्सिया। ते कहिंदा जित चाहत तित करो पयाना, जेड़े पासे जाण दा जी करदा है उस पासे नूं जाण दी तैयारी करो। पहुंचावो चाहो जित जाना, जिथे भी जाना चाहना मैं तेनूं उत्थे पहुंचा देंगा। सुन गालव ने कारज कहियो, गुर ने अस समूह को चाहियो। अपने मित्र गरुड़ दी गल नूं सुन के फिर गालव ने अपना काम दस्या है। कहिंदा है कि मेरे गुरु विश्वामित्र जी ने मेरे तो गुरु दक्षिणा मंगी है मेरे कहण दे उते, और ऐसे जिहड़े 800 घोड़े ने ना ओ चाहुंदे। श्याम करण तन चंद्र प्रभाकर, आस तुरंग को है किसके कर। कहिंदा है कि गुरु दी चुनौती ऐसी है, गुरु दी शर्त ऐसी है कि 800 गिनती दे विच घोड़े चाहिदे ने, ते जिन्ने भी घोड़े चाहिदे ने उन्हां सारिआं घोड़िआं दा चिट्टा रंग होना चाहिदा, चंद्रमा वर्गी सोभा होनी चाहिदी है, ते सारिआं घोड़िआं दे कन्न सिर्फ काले होने चाहिदे। कहिंदा आस तुरंग कहो है किसके कर, ਗਰੜ ਨੂੰ ਗਾਲਵ ਕਹਿੰਦਾ ਕਿ ਤੂੰ ਦੱਸ ਕਿ ਐਸੇ ਘੋੜੇ ਕਿਹਦੇ ਘਰ ਦੇ ਵਿੱਚੋਂ ਮਿਲ ਸਕਦੇ ਨੇ, ਕਿੱਥੋਂ ਪ੍ਰਾਪਤ ਹੋਣਗੇ। ਹੋਹੇ ਆਠ ਸੈ ਗਿਣਤੀ ਮਾਹੇ ਕਿਤ ਤੇ ਲਿਆਵੋ ਮੈਂ ਮਗ ਜਾਹੇ। ਕਹਿੰਦਾ ਕਿ 800 ਗਿਣਤੀ ਦੇ ਵਿੱਚ ਐਸੇ ਘੋੜੇ ਕਿੱਥੋਂ ਮਿਲਣਗੇ, ਮੈਂ ਉਹਨਾਂ ਨੂੰ ਲੈਣ ਦੇ ਵਾਸਤੇ ਕਿੱਥੇ ਜਾਵਾਂ, ਕਿਹੜੇ ਰਸਤੇ ਨੂੰ ਅਖਤਿਆਰ ਕਰਾਂ। ਜੇ ਗੁਰ ਦਛਨਾ ਦਈ ਨਾ ਜਾਏ ਤੋ ਮੈਂ ਪ੍ਰਾਣ ਤਰੋਂ ਨਹੀਂ ਕਾਏ। ਆਪਣੇ ਮਿੱਤਰ ਗਰੜ ਨੂੰ ਗਾਲਵ ਰਿਸ਼ੀ ਕਹਿੰਦਾ ਕਿ ਜੇਕਰ ਮੈਂ ਗੁਰੂ ਦਕਸ਼ਨਾ ਆਪਣੇ ਗੁਰੂ ਨੂੰ ਦੇ ਨਾ ਸਕਿਆ ਤੇ ਫਿਰ ਮੈਂ ਆਪਣੇ ਪ੍ਰਾਣਾਂ ਨੂੰ ਗਵਾਉਣਾ ਹੀ ਚੰਗਾ ਸਮਝਾਂਗਾ। ਮਰਨ ਨੀਕ ਜੀਵਨ ਧਿਕ ਮੇਰਾ ਆਣ ਪਰਿਓ ਅਸ ਕਸ਼ਟ ਬਡੇਰਾ। ਕਹਿੰਦਾ ਕਿ ਐਸਾ ਵੱਡਾ ਕਸ਼ਟ ਆਣ ਕੇ ਪੈ ਗਿਆ ਹੈ ਕਿ ਜੇ ਮੈਂ ਗੁਰੂ ਦਕਸ਼ਨਾ ਨਾ ਦੇ ਸਕਿਆ ਤੇ ਫਿਰ ਮੈਂ ਮਰ ਜਾਵਾਂਗਾ, ਤ੍ਰਿਕਾਰ ਹੈ ਮੇਰੀ ਜ਼ਿੰਦਗੀ ਨੂੰ। ਬਿਨਤਾ ਸੁਤਨੇ ਧੀਰਜ ਦੀਨ ਨਿਜ ਪਰ ਮੁਨੀ ਉਠਾਏ ਕਰ ਲੀਨ। ਉਸ ਵੇਲੇ ਕਵੀ ਜੀ ਲਿਖਦੇ ਨੇ ਕਿ ਗਰੜ ਨੇ ਧੀਰਜ ਦਿੱਤਾ ਆਪਣੇ ਮਿੱਤਰ ਗਾਲਵ ਨੂੰ ਤੇ ਆਪਣੇ ਉੱਪਰ ਉਸ ਨੂੰ ਅਸਵਾਰੀ ਕਰਾ ਲਈ। ਉੱਡ ਕਰ ਵਿਚਰਿਓ ਬਹੁਤ ਸਥਾਨ ਚਹਿਤ ਮਿੱਤਰ ਕੋ ਸੰਕਟ ਹਾਨ। ਗਰੜ ਪੰਛੀ ਉੱਡਿਆ ਹੈ, ਉੱਡ ਉੱਡ ਕੇ ਬਹੁਤ ਜਗ੍ਹਾ ਦੇ ਉੱਤੇ ਗਿਆ ਹੈ। ਚਹਿਤ ਮਿੱਤਰ ਕੋ ਸੰਕਟ ਹਾਨ, ਗਰੜ ਜਿਹੜਾ ਹੈ ਉਹ ਆਪਣੇ ਮਿੱਤਰ ਗਾਲਵ ਦੇ ਸੰਕਟ ਨੂੰ ਦੂਰ ਕਰਨਾ ਚਾਹੁੰਦਾ। ਫਿਰਤ ਫਿਰਤ ਜਹ ਭੂਪ ਜਾਤੀ ਤਾਹਾਂ ਪਹੁੰਚਿਓ ਪਤ ਖਗ ਜਾਤੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਫਿਰਦਾ ਫਿਰਾਉਂਦਾ ਉਸ ਜਗ੍ਹਾ ਤੇ ਪਹੁੰਚ ਗਿਆ ਹੈ ਜਿਸ ਜਗ੍ਹਾ ਦੇ ਉੱਤੇ ਜੁਜਾਤੀ ਨਾਂ ਦਾ ਰਾਜਾ ਰਾਜ ਕਰਦਾ ਹੈ। ਤਾਹਾਂ ਪਹੁੰਚਿਓ ਪਤ ਖਗ ਜਾਤੀ, ਕਹਿਣ ਤੋਂ ਪਾਵੇ ਹੈ ਕਿ ਉਸ ਜਗ੍ਹਾ ਦੇ ਉੱਤੇ ਪਹੁੰਚਿਆ ਹੈ ਖਗ ਜਾਤੀ ਦਾ ਪਤੀ ਭਾਵ ਕੇ ਗਰੜ। ਕਿਉਂਕਿ ਮੈਂ ਪਹਿਲਾਂ ਵੀ ਇਸ ਗੱਲ ਦਾ ਜ਼ਿਕਰ ਕਰ ਚੁੱਕਾ ਹਾਂ ਕਿ ਉੱਡਣ ਵਾਲੇ ਸਾਰਿਆਂ ਪੰਛੀਆਂ ਦਾ ਸਿਰਤਾਜ ਮੰਨਿਆ ਜਾਂਦਾ ਹੈ ਗਰੜ ਨੂੰ, ਔਰ ਇਹ ਪੰਛੀ ਦੇਖਣ ਦੇ ਵਿੱਚ ਤਾਂ ਨਹੀਂ ਆਉਂਦਾ ਪਰ ਗ੍ਰੰਥਾਂ ਦੇ ਵਿੱਚ ਇਸ ਦਾ ਜ਼ਿਕਰ ਹੈ। ਜਿਸ ਤਰ੍ਹਾਂ ਕਿ ਆਪਣੇ ਇੰਡੀਆ ਦੇ ਵਿੱਚ ਜਿਹੜੀ ਮੋਹਰ ਹੈ ਚੌਂ ਸ਼ੇਰਾਂ ਵਾਲੀ, ਉਹ ਸਟਾਮਾਂ ਤੇ ਵੀ ਚੱਲਦੀ ਹੈ ਹਰ ਇੱਕ ਜਗ੍ਹਾ ਦੇ ਉੱਤੇ, ਉਸ ਨੂੰ ਰਾਸ਼ਟਰੀ ਚਿੰਨ੍ਹ ਮੰਨਿਆ ਜਾਂਦਾ ਜਿਹੜੀ ਕਿ ਅਸ਼ੋਕ ਰਾਜੇ ਦੇ ਸਮੇਂ ਦੀ ਹੈ। ਇਸੇ ਤਰ੍ਹਾਂ ਥਾਈਲੈਂਡ ਦੇ ਵਿੱਚ ਉਹਨਾਂ ਦੀ ਜਿਹੜੀ ਸਰਕਾਰੀ ਮੋਹਰ ਹੈ ਉਹ ਗਰੜ ਪੰਛੀ ਦੀ ਹੈ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਕਈ ਐਸੀਆਂ ਚੀਜ਼ਾਂ ਨੇ ਜਿਹੜੀਆਂ ਕਿ ਦੇਖਣ ਦੇ ਵਿੱਚ ਨਹੀਂ ਆਉਂਦੀਆਂ ਪਰ ਇਤਿਹਾਸਾਂ ਨੇ ਇਹਨਾਂ ਨੂੰ ਮਾਨਤਾ ਦਿੱਤੀ ਹੈ। ਹੁਣ ਉਹ ਪੰਛੀ ਦਾ ਜ਼ਿਕਰ ਕਰ ਰਹੇ ਨੇ ਜਿਹੜਾ ਗਰੜ ਹੈ, ਜਿਹੜਾ ਕਿ ਪੰਛੀਆਂ ਦਾ ਰਾਜਾ ਮੰਨਿਆ ਜਾਂਦਾ ਹੈ। ਹੁਣ ਉਹ ਜਿਹੜਾ ਪੰਛੀਆਂ ਦਾ ਰਾਜਾ ਹੈ ਉਸਨੇ ਆਪਣੇ ਉੱਪਰ ਸਵਾਰੀ ਕਰਾਈ ਹੈ ਆਪਣੇ ਮਿੱਤਰ ਨੂੰ ਤੇ ਉੱਥੇ ਪਹੁੰਚ ਗਿਆ ਜਿੱਥੇ ਜੁਜਾਤੀ ਨਾਂ ਦਾ ਰਾਜਾ ਰਾਜ ਕਰਦਾ।
ਮੁਨੀ ਨੇ ਜਾਏ ਜਾਚਨਾ ਕੀਨ ਹੇ ਮਹੀਪਾਲ ਵਿਸਾਲ ਪਰ ਬੀਨ।
ਉਸ ਵੇਲੇ ਫਿਰ ਗਾਲਵ ਨੇ ਜਾ ਕੇ ਰਾਜੇ ਤੋਂ ਮੰਗ ਕੀਤੀ ਹੈ, ਕਹਿੰਦਾ ਹੇ ਮਹੀਪਾਲ ਵਿਸਾਲ ਪ੍ਰਵੀਨ, ਕਹਿੰਦਾ ਕਿ ਹੇ ਰਾਜਨ ਹੇ ਵਿਸ਼ਾਲ ਤੇ ਪ੍ਰਵੀਨ, ਮੈਂ ਤੇਰੇ ਤੋਂ ਕੁਝ ਮੰਗਣਾ ਚਾਹੁੰਦਾ।
ਦੇਹ ਤੁਰੰਗ ਆਠ ਸੈ ਮੋਹੇ ਗੁਰ ਦਛਨਾ ਹਿਤ ਜਾਚੋ ਤੋਹੇ।
ਰਾਜੇ ਨੂੰ ਗਾਲਵ ਕਹਿੰਦਾ ਕਿ ਮੈਨੂੰ 800 ਐਸੇ ਘੋੜੇ ਚਾਹੀਦੇ ਨੇ ਜਿਨ੍ਹਾਂ ਦੀ ਸੋਭਾ ਚੰਦਰਮਾ ਵਰਗੀ ਹੋਵੇ, ਜਿਨ੍ਹਾਂ ਦੇ ਸਰੀਰ ਚਿੱਟੇ ਹੋਣ, ਕੰਨ ਕਾਲੇ ਹੋਣ। ਕਹਿੰਦਾ ਕਿ ਮੈਂ ਆਪਣੇ ਗੁਰੂ ਨੂੰ ਦਕਸ਼ਨਾ ਦੇ ਰੂਪ ਦੇ ਵਿੱਚ ਉਹ ਘੋੜੇ ਅਰਪਣ ਕਰਨੇ ਨੇ।
ਸੁਣ ਤੇ ਜੁਜਾਤੀ ਬਾਕ ਬਖਾਨਾ ਮੈਂ ਬਹੁ ਕਰਤ ਪਾਇਓ ਮਖ ਦਾਨਾ।
ਅੱਗੋਂ ਹੱਥ ਜੋੜ ਕੇ ਜੁਜਾਤੀ ਰਾਜੇ ਨੇ ਅਰਜ ਕੀਤੀ ਹੈ ਕਿ ਹੇ ਰਿਸ਼ੀ ਜੀ, ਮੈਂ ਬਹੁ ਕਰਤ ਪਾਇਓ ਮਖ ਦਾਨਾ, ਮੈਂ ਬਹੁਤੇ ਸਾਰੇ ਯੱਗ ਕੀਤੇ ਨੇ ਤੇ ਬਹੁਤਾ ਸਾਰਾ ਦਾਨ ਦਿੱਤਾ।
ਸਰਬ ਪਦਾਰਥ ਕੀਨੇ ਦਾਨ ਅਬ ਘਰ ਮੈਂ ਕੁਛ ਦ੍ਰਿਸ਼ਟ ਪਰਾਨ। ਰਾਜਾ ਕਹਿੰਦਾ ਕਿ ਦਾਨ ਦੇ ਰੂਪ ਦੇ ਵਿੱਚ ਆਪਣੇ ਘਰ ਦਾ ਸਾਰਾ ਸਰਮਾਇਆ ਸਾਰੇ ਪਦਾਰਥ ਮੈਂ ਦੇ ਦਿੱਤੇ ਨੇ। ਹੁਣ ਮੇਰੇ ਘਰ ਦੇ ਵਿੱਚ ਐਸਾ ਕੋਈ ਵੀ ਦ੍ਰਿਸ਼ਟੀ ਨਹੀਂ ਪੈਂਦਾ ਕਿ ਜੋ ਮੈਂ ਤੁਹਾਨੂੰ ਦੇ ਸਕਾਂ। ਭਾਵ ਕਿ ਘੋੜੇ ਨਹੀਂ ਹਨ, ਹਾਥੀ ਨਹੀਂ ਹਨ, ਕੋਈ ਫੌਜ ਨਹੀਂ ਹੈ, ਕੋਈ ਖਜ਼ਾਨਾ ਨਹੀਂ ਹੈ, ਸਾਰਾ ਰਾਜ ਪਾ ਕੇ ਮੈਂ ਦਾਨ ਦੇ ਰੂਪ ਦੇ ਵਿੱਚ ਦੇ ਚੁੱਕਾ। ਜੋ ਤੁਝ ਕੋ ਮੈਂ ਦੇਵਨ ਕਰੋ ਪੁਰਬ ਮਨੋਰਥ ਚਿੰਤਾ ਹਰੋ। ਰਾਜਾ ਕਹਿੰਦਾ ਮੈਨੂੰ ਤੇ ਐਸਾ ਕੁਝ ਵੀ ਦਿਖਾਈ ਨਹੀਂ ਦਿੰਦਾ ਕਿ ਜਿਹੜਾ ਮੈਂ ਤੁਹਾਨੂੰ ਦੇਵਾਂ ਤੇ ਤੁਹਾਡੇ ਮਨੋਰਥ ਨੂੰ ਪੂਰਾ ਕਰਕੇ ਆਪਣੀ ਚਿੰਤਾ ਨੂੰ ਵੀ ਦੂਰ ਕਰਾਂ, ਕਿਉਂਕਿ ਤੁਸੀਂ ਮੇਰੇ ਤੋਂ ਮੰਗ ਕੀਤੀ। ਆਵੇ ਇੱਕ ਕੰਨਿਆ ਹੈ ਘਰ ਮੇਰੇ ਲੈ ਹੋ ਮਨੋਰਥ ਪੁਰਵੈ ਤੇਰੇ। ਰਾਜਾ ਜੁਜਾਤੀ ਕਹਿੰਦਾ ਕਿ ਰਿਸ਼ੀ ਜੀ ਇੱਕ ਲੜਕੀ ਮੇਰੇ ਘਰ ਦੇ ਵਿੱਚ ਹੈ, ਉਸ ਲੜਕੀ ਨੂੰ ਤੁਸੀਂ ਲੈ ਸਕਦੇ ਹੋ ਜੇ ਤੁਹਾਡਾ ਮਨੋਰਥ ਉਹ ਪੂਰਾ ਕਰ ਦੇ ਤੇ ਲੜਕੀ ਲੈ ਜਾਓ, ਹੋਰ ਮੇਰੇ ਕੋਲ ਦੇਣ ਦੇ ਵਾਸਤੇ ਕੁਝ ਨਹੀਂ। ਜਿਸ ਮਹੀ ਪਾਲਕ ਕੋ ਇਹ ਦੇ ਹੋ ਪਲਟੇ ਅਸਵ ਆਠ ਸੈ ਲੇ ਹੋ। ਜੁਜਾਤੀ ਰਾਜਾ ਕਹਿੰਦਾ ਕਿ ਕਿਸੇ ਵੱਡੇ ਰਾਜੇ ਨੂੰ ਮੇਰੀ ਲੜਕੀ ਦੇ ਦਿਓ ਤੇ ਇਸ ਦੇ ਬਦਲੇ ਦੇ ਵਿੱਚ ਤੁਸੀਂ ਆਪਣੇ 800 ਘੋੜਿਆਂ ਨੂੰ ਲੈ ਲੇ। ਬਹੁ ਗੁਣਵੰਤ ਸਰੂਪ ਮਹਾਨ ਜਗ ਮੈਂ ਜਿਸ ਕੇ ਨਹਿਨ ਸਮਾਨਾ। ਜੁਜਾਤੀ ਰਾਜਾ ਕਹਿੰਦਾ ਕਿ ਮੇਰੀ ਜਿਹੜੀ ਲੜਕੀ ਹੈ ਬੜੀ ਗੁਣਾਂ ਵਾਲੀ ਹੈ, ਸੁੰਦਰ ਸਰੂਪ ਦੀ ਮਾਲਕ ਹੈ, ਜਗ ਦੇ ਵਿੱਚ ਇਸ ਦੇ ਸਮਾਨ ਹੋਰ ਦੂਜੀ ਕੋਈ ਨਹੀਂ। ਸੁਣਤ ਜੁਜਾਤੀ ਤੇ ਇਹ ਬਾਤ ਲਈ ਤਪੋ ਤਨ ਨੇ ਹਰ ਖਾਤ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜੁਜਾਤੀ ਰਾਜੇ ਦੀ ਗੱਲ ਨੂੰ ਸੁਣਿਆ ਗਾਲਵ ਨੇ ਤੇ ਉਸ ਦੀ ਲੜਕੀ ਨੂੰ ਖੁਸ਼ੀ ਦੇ ਨਾਲ ਲੈ ਲਿਆ। ਗਰੜ ਆਪਣੇ ਸਦਨ ਸਿਧਾਰਾ ਮੁਨੀ ਕੰਨਿਆ ਲੈ ਆਨ ਪਧਾਰਾ। ਗਾਲਵ ਰਿਸ਼ੀ ਦਾ ਜਿਹੜਾ ਮਿੱਤਰ ਸੀ ਗਰੜ, ਉਹ ਆਪਣੀ ਜਗ੍ਹਾ ਦੇ ਉੱਤੇ ਚਲਾ ਗਿਆ ਤੇ ਦੂਸਰੇ ਪਾਸੇ ਲੜਕੀ ਨੂੰ ਨਾਲ ਲੈ ਕੇ ਕਿਸੇ ਹੋਰ ਜਗ੍ਹਾ ਦੇ ਉੱਤੇ ਗਾਲਵ ਪਹੁੰਚੇ। ਗਯੋ ਅਯੁੱਧਿਆ ਨਗਰ ਮਜਾਰੀ ਪੁਨ ਭੂਪਤ ਕੇ ਪਹੁੰਚਿਓ ਦੁਆਰੀ। ਅਯੁੱਧਿਆ ਨਗਰ ਦੇ ਵਿੱਚ ਗਾਲਵ ਲੜਕੀ ਨੂੰ ਲੈ ਕੇ ਪਹੁੰਚ ਗਿਆ ਹੈ, ਉਥੋਂ ਦੇ ਰਾਜੇ ਨੂੰ ਜਾ ਕੇ ਮਿਲਿਆ। ਮਹੀ ਪਾਲਕ ਕੇ ਜਾਏ ਬਖਾਨਾ ਪੋ ਨਰਿੰਦਰ ਮੁਝ ਤੇ ਸੁਣ ਕਾਨਾ। ਅਯੁੱਧਿਆ ਦੇ ਰਾਜੇ ਨੂੰ ਜਾ ਕੇ ਗਾਲਵ ਕਹਿਣ ਲੱਗਾ ਕਿ ਹੇ ਰਾਜਨ ਸੁਣ ਮੇਰੀ ਗੱਲ ਨੂੰ ਧਿਆਨ ਦੇ ਨਾਲ। ਇਹ ਕੰਨਿਆ ਦਾ ਰਾਹਿਤ ਲੇਵੋ ਸ਼ਾਮ ਕਰਨ ਅਸ ਅੱਠ ਸੈ ਦੇਵੋ। ਕਹਿੰਦਾ ਕਿ ਇਹ ਜਿਹੜੀ ਲੜਕੀ ਹੈ ਇਸ ਨੂੰ ਤੂੰ ਆਪਣੀ ਘਰ ਵਾਲੀ ਬਣਾ ਲੈ, ਇਸ ਨੂੰ ਲੈ ਲੈ ਤੇ ਇਸ ਦੇ ਬਦਲੇ ਦੇ ਵਿੱਚ ਮੈਨੂੰ 800 ਘੋੜੇ ਐਸੇ ਚਾਹੀਦੇ ਨੇ ਜਿਹੜੇ ਚਿੱਟੇ ਰੰਗ ਦੇ ਹੋਣ ਤੇ ਜਿਨ੍ਹਾਂ ਸਾਰਿਆਂ ਦੇ ਕਾਲੇ ਕੰਨ ਹੋਣ। ਬਰ ਸੁਮਧਿਆ ਸੁੰਦਰ ਰੂਪਾ ਪੁੱਤਰ ਪਾਵੈ ਬਲੀ ਅਨੁਪਾ। ਗਲਵ ਕਹਿੰਦਾ ਕਿ ਬਹੁਤ ਹੀ ਜ਼ਿਆਦਾ ਸੁੰਦਰ ਰੂਪ ਵਾਲੀ ਹੈ, ਇਸ ਦੇ ਪੇਟ ਦੇ ਵਿੱਚੋਂ ਬਹੁਤ ਬਲੀ ਪੁੱਤਰ ਪੈਦਾ ਹੋਵੇਗਾ। ਤੋਹੇ ਜੋਗ ਲੋਚਨ ਬਿਸਥਾਰਾ ਅੰਗ ਮਨੋਹਰ ਤਨ ਸੋ ਕੁਮਾਰਾ। ਕਹਿੰਦਾ ਕਿ ਰਾਜਨ ਇਹ ਲੜਕੀ ਤੇਰੇ ਯੋਗ ਹੈ, ਜਿਹਦੀਆਂ ਅੱਖਾਂ ਬਹੁਤ ਸੁੰਦਰ ਨੇ, ਇਸ ਤੋਂ ਇਲਾਵਾ ਇਹ ਬਹੁਤ ਸੁੰਦਰਤਾ ਦੀ ਮਾਲਕ ਹੈ। ਇਤਿਹਾਸਾਂ ਦੇ ਵਿੱਚ ਇਸ ਲੜਕੀ ਦਾ ਨਾਮ ਮਾਧਵੀ ਲਿਖਿਆ ਹੋਇਆ। ਤਬ ਨਿਰਿੰਦਰ ਨੇ ਬਾਕ ਬਖਾਨਾ ਸੁਣੋ ਤਪੋ ਤਨ ਤੇਜ ਨਿਧਾਨਾ। ਜਦੋਂ ਗਾਲਵ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਅੱਗੋਂ ਫਿਰ ਰਾਜਾ ਕਹਿੰਦਾ ਸੁਣੋ ਤਪੋ ਤਨ ਤੇਜ ਨਿਧਾਨਾ। ਕਹਿੰਦਾ ਕਿ ਹੇ ਤੇਜ ਦੇ ਖਜ਼ਾਨੇ ਰਿਸ਼ੀ ਜੀ ਸੁਣੋ ਮੇਰੀ ਬੇਨਤੀ ਨੂੰ। ਦਹਿਸ਼ਤ ਤੁਰੰਗ ਨਿਕਟ ਮੁਝ ਤੈਸੇ ਤੁਮਕੋ ਅਤ ਬਾਂਛਤ ਹੈ ਜੈਸੇ। ਰਾਜਾ ਕਹਿੰਦਾ ਕਿ ਰਿਸ਼ੀ ਜੀ ਐਸੇ 800 ਘੋੜੇ ਮੇਰੇ ਕੋਲ ਨਹੀਂ ਹਨ, ਮੇਰੇ ਕੋਲ ਤੇ ਤੁਹਾਡੀ ਮੰਗ ਦੇ ਮੁਤਾਬਕ 200 ਘੋੜੇ ਨੇ ਜਿਸ ਤਰ੍ਹਾਂ ਦੀ ਤੁਸੀਂ ਮੰਗ ਕਰਦੇ। अपर नहीं मेरे टिग कोई, आप बिलोक लेहो थल जोई।
राजा कहिंदा कि लड़की दी ते मैनू कोई लोड़ नहीं है, मैं तुहानू ऋषि जी वैसे ही घोड़े दे देंदा, पर मैं 200 घोड़ा सिर्फ दे सकदा क्योंकि तुहाडी मंग दे मुताबक ओ 200 ही घोड़ा मेरे कोल है, इस तो अलावा मेरे कोल वादू घोड़े नहीं हन जेडे के मैं तुहानू देवां, जेकर होर किते लभदे ने ते लभ लो, मेरे कोल 800 नहीं हन सिर्फ 200 ने।
पो महिपाल ले हो ए कन्या, जाहे समान आन नहीं तनिया।
अगों गालव कहिंदा के चल कोई नहीं, जे 200 ने ते 200 ही दे दे, पर ए जिहड़ी लड़की माधवी है ए तू लै लै ते इस नूं अपनी घरवाली बना लै।
इसमें एक पुत्र उपजाए, होए महात्मा गुण समुदाए।
गालव राजे नूं कहिंदा है केस दी कुख दे विचों एक ऐसा पुत्र पैदा होवेगा जेड़ा के बहुत ही ज्यादा महात्मा होवेगा, गुणा दे विच संपूर्ण होवेगा।
दो शत तुरंग सो कन्या ए हो, मोको फिर आप तब दे हो।
अगों फिर राजा कहिंदा के चलो ऋषि जी मैं तुहाडी गल नूं प्रमाण करदा हां, ए जिहड़ी माधवी है मैं इस नूं अपना लैंदा हां, अपनी घरवाली बना लैंदा हां ते तुसीं अपने 200 घोड़े लै जाओ। अगों कहिंदा कि 200 घोड़े जिहड़े तूं देने ने ओह वी मैं बाद दे विच आण के लवांगा, ते जिहड़ी इह कन्या नूं मैं तैनूं दे के जा रहा हां माधवी नूं, इह वी तेरे तों दुबारा वापस लवांगा।
इम संकेत कर कन्या दै के, मुनि गमण्यो बन तप हित कह के।
गालब कहिंदा है कि कन्या भी फिर दोबारा तेरे तो लवांगा, ते जेड़े 200 घोड़े तेरे कोल ने ओ भी लवांगा, जिन्ना चिर मैं दोबारा तेरे कोल आउंदा नहीं आ उन्ना चिर तू मेरी इस अमानत नूं सांभ के रख। इस तरह दी गल करके कवि जी लिखदे ने कि गालब अपने मार्ग पिया है, जाके जंगल दे विच उन्ने तप दी साधना करनी शुरू कीती, भाव के आसन दे विच बैठा।
निपत भार जा कर घर राखी,
दूसरे पासे उस माधवी नूं अपनी राणी बना के अपने घर दे विच राजे ने रखिया।
केतक समा बिते इस पांती, गर्भ धरियो कन्या बखे आती।
कवि जी लिखदे ने कि काफी समा बीतण तों बाद उस माधवी ने गर्भ नूं धारण कीता।
बहुरो पुत्र प्रसूता पई, बहु सुंदर तन निरमई।
समा पा के ग्रंथाकार भाई संतोख सिंह जी लिखदे ने कि माधवी दे घर दे विच इक बहुत ही सुंदर पुत्र पैदा होया, इतिहासां दे विच इस पैदा हुए पुत्र दा नाम सुमना लिखिया होया कि सुमना पुत्र पैदा होया।
समो जान के गाल आवा, दियो कन्या ने पसाथ अलावा।
जदों इस दे घर पुत्र पैदा होने दी खबर गालव नूं मिली है ते गालव फिर राजे दे कोल पहुंचया है, त्यान के कहिंदा है कि माधवी भी वापस कर दे ते जिहड़े 200 घोड़े ने ओ भी मैनूं दे दे।
दिपत तेज मुनि वर को जाना, ले हो अस कन्या भूप बखाना।
बहुत वड्डा तेज मुनि दा जान के राजे ने ओह जिहड़ी माधवी अपनी राणी बनाई सी ओह भी उन्नू वापस कर दित्ती ते 200 घोड़ा भी दे दित्ता।
मुनि पण्यो यत रंग हमारे, सो मम त्रोहर रहे तुम्हारे।
जदों दोवे चीजां राजे ने गालव नूं अर्पण कीतियां ते गालव अगों कहन लगा, नहीं यह तुरंग हमारे, ये तेरे जिहड़े घोड़े ने ये मेरे हो चुके ने, पर मैं अजे इन्हां घोड़िया नूं लै के नहीं जाना।
सो मम त्रोहर रहे तुम्हारे,
जिन्ना चिर मैं तेरे तों घोड़िया नूं लै के नहीं जांदा उन्ना चिर तक मेरी अमानत दे रूप दे विच इन्हां घोड़िया नूं तों सांभ के रख।
जब सब काज सिद्ध हो जाए, तो है सदन ते लै हो आए।
ਗਾਲਵ ਕਹਿੰਦਾ ਕਿ ਮੈਨੂੰ 800 ਘੋੜਿਆਂ ਦੀ ਲੋੜ ਹੈ, 200 ਘੋੜਿਆਂ ਦੇ ਨਾਲ ਮੇਰਾ ਕੰਮ ਨਹੀਂ ਬਣਦਾ, ਇਸ ਕਰਕੇ ਜਿੰਨਾ ਚਿਰ 800 ਘੋੜੇ ਮੇਰੇ ਕੋਲ ਇਕੱਤਰ ਹੋਣੇ ਜਾਂਦੇ ਉਹਨਾਂ ਚਿਰ ਮੈਂ ਇਹਨਾਂ ਘੋੜਿਆਂ ਨੂੰ ਲੈ ਕੇ ਨਹੀਂ ਜਾਣਾ, ਜਦੋਂ ਮੇਰਾ ਕਾਰਜ ਸਿੱਧ ਹੋ ਜਾਏਗਾ ਤੇ ਫਿਰ ਮੈਂ ਇਹ 200 ਘੋੜੇ ਤੇਰੇ ਤੋਂ ਲੈ ਕੇ ਜਾਵਾਂਗਾ, ਜਿੰਨਾ ਚਿਰ ਮੈਂ ਤੇਰੇ ਕੋਲ ਘੋੜੇ ਨਹੀਂ ਲੈਣ ਆਉਂਦਾ ਉਹਨਾਂ ਚਿਰ ਮੇਰੇ ਘੋੜਿਆਂ ਨੂੰ ਸਾਂਭ ਕੇ ਰੱਖ। ਇਮ ਕਹਿ ਕੰਨਿਆ ਕੋਲੇ ਸਾਥ, ਗਮਨਿਓ ਮੁਨੀ ਤਕ ਕਾਂਸ਼ੀ ਨਾਥ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੀ ਗੱਲ ਕਹਿ ਕੇ ਮਾਧਵੀ ਨੂੰ ਨਾਲ ਲੈ ਕੇ ਫਿਰ ਕਾਂਸ਼ੀ ਦੇ ਰਾਜੇ ਦੇ ਕੋਲ ਗਾਲਵ ਪਹੁੰਚੇ। ਸਨੇ ਸਨੇ ਪਹੁੰਚੋ ਪੁਰ ਜਾਈ, ਮਿਲ ਨਰਿੰਦਰ ਸੋ ਗਿਰਾ ਲਾਈ। ਹੌਲੀ ਹੌਲੀ ਚਲਦਾ ਹੋਇਆ ਕਾਂਸ਼ੀ ਪਹੁੰਚਿਆ ਹੈ ਤੇ ਫਿਰ ਰਾਜੇ ਨੂੰ ਜਾ ਕੇ ਇਸ ਤਰ੍ਹਾਂ ਕਹਿੰਦਾ, ਕਹਿੰਦਾ ਪੋ ਪ੍ਰਭ ਦਿਵੋ ਦਾਸ ਸੁਣ ਬਾਤੀ, ਇਹ ਕੰਨਿਆ ਬੜ ਗੁਣ ਬਖਿਆਤੇ। ਕਾਂਸ਼ੀ ਦੇ ਰਾਜੇ ਨੂੰ ਕਹਿੰਦਾ, ਜਿਸ ਕਾਂਸ਼ੀ ਦੇ ਰਾਜੇ ਦਾ ਨਾਮ ਸੀ ਦਿਵੋ ਦਾਸ, ਕਹਿੰਦਾ ਹੇ ਦਿਵੋ ਦਾਸ ਰਾਜਾ, ਸੁਣ ਮੇਰੀ ਗੱਲ ਨੂੰ, ਇਹ ਜਿਹੜੀ ਮੇਰੇ ਨਾਲ ਕੰਨਿਆ ਹੈ ਇਸ ਦਾ ਨਾਂ ਮਾਧਵੀ ਹੈ, ਇਸ ਦੇ ਵਿੱਚ ਵੱਡੇ ਗੁਣ ਨੇ। ਹੇਤ ਪਾਰ ਜਾ ਇਸ ਕੋਲੇ ਹੋ, ਖੱਟ ਛੱਤ ਤੁਰੰਗ ਮੋਹ ਕੋ ਦੇਹੋ। ਕਹਿੰਦਾ ਕਿ ਇਸ ਨੂੰ ਆਪਣੀ ਘਰ ਵਾਲੀ ਬਣਾ, ਇਸ ਦੇ ਬਦਲੇ ਦੇ ਵਿੱਚ ਮੈਨੂੰ 600 ਘੋੜੇ ਤੂੰ ਦੇ। ਦਿਵੋ ਦਾਸ ਨੇ ਸੁਣਤ ਬਖਾਨਾ, ਦ੍ਵੈ ਛੱਤ ਹੈ ਸ਼ਿਆਮਲ ਦ੍ਵੈ ਕਾਨਾ। ਹੁਣ 200 ਘੋੜੇ ਤੇ ਪਹਿਲਾਂ ਉਸਨੇ ਲੈ ਲਏ ਨੇ, ਉਹਦੇ ਹੋ ਚੁੱਕੇ ਨੇ, ਇਸ ਕਰਕੇ 600 ਘੋੜਿਆਂ ਦੀ ਲੋੜ ਸੀ ਅਜੇ ਬਾਕੀ ਗਾਲਵ ਨੂੰ। ਉਸ ਨੂੰ ਕਹਿੰਦਾ ਕਿ ਤੂੰ 600 ਘੋੜੇ ਮੈਨੂੰ ਦੇ, ਐਸੇ ਜਿਸ ਤਰ੍ਹਾਂ ਦੇ ਮੈਂ ਤੈਨੂੰ ਦੱਸਦਾ ਹਾਂ, ਚਿੱਟੇ ਰੰਗ ਦੇ ਹੋਣ, ਚੰਦਰਮਾ ਵਰਗੀ ਸੋਭਾ ਵਾਲੇ ਹੋਣ ਤੇ ਕੰਨ ਸਿਰਫ ਕਾਲੇ ਹੋਣ। ਉਸ ਵੇਲੇ ਫਿਰ ਅੱਗੋਂ ਕਹਿੰਦਾ ਕਿ ਮੁਨੀ ਜੀ ਮੇਰੇ ਕੋਲ ਐਸੇ 600 ਘੋੜੇ ਨੇ ਹਨ। ਗਾਲਵ ਨੇ ਆਖਿਆ ਤੇਰੇ ਕੋਲ ਕਿੰਨੇ ਨੇ? ਉਹਨੇ ਵੀ ਪਹਿਲੇ ਰਾਜੇ ਦੀ ਤਰ੍ਹਾਂ ਆਖਿਆ ਕਿ 200 ਘੋੜੇ ਐਸੇ ਨੇ ਜਿਨ੍ਹਾਂ ਦੀ ਤੁਸੀਂ ਮੰਗ ਕਰਦੇ। ਉਜਲ ਰੰਗ ਚੰਦਰਮਾ ਜੈਸੇ, ਹੇ ਮੁਨੀ ਬਰ ਮੁਝ ਤੇ ਲਿਹੋ ਐਸੇ। 200 ਘੋੜੇ ਐਸੇ ਨੇ ਜਿਨ੍ਹਾਂ ਦੇ ਕਾਲੇ ਰੰਗ ਦੇ ਕੰਨ ਨੇ ਔਰ ਜਿਨ੍ਹਾਂ ਦਾ ਰੰਗ ਚਿੱਟੇ ਰੰਗ ਦਾ ਹੈ, ਚੰਦਰਮਾ ਵਰਗੀ ਸੋਭਾ ਵਾਲੇ ਨੇ। ਮੁਨੀ ਜੀ ਮੈਂ 200 ਘੋੜੇ ਦੇ ਸਕਦਾ, ਮੇਰੇ ਕੋਲ 600 ਨੇ। ਪਾਣੇ ਉਹ ਤਪੋ ਤਨ ਜੇ ਮਲੇ ਹੋ, ਇੱਕ ਸੁਤ ਜਨ ਪੁਨੈ ਮੁਝ ਦੇਹੋ। ਉਸ ਰਾਜੇ ਨੇ ਵੀ ਇਸੇ ਤਰ੍ਹਾਂ ਆਖਿਆ ਕਿ ਇਸ ਮਾਧਵੀ ਕੰਨਿਆ ਦੀ ਮੈਨੂੰ ਕੋਈ ਲੋੜ ਨਹੀਂ ਹੈ, ਤੁਸੀਂ ਵੈਸੇ ਹੀ ਮੇਰੇ ਕੋਲੋਂ ਘੋੜੇ ਇਹ ਲੈ ਲਵੋ। ਅੱਗੋਂ ਕਹਿੰਦਾ ਗਾਲਵ ਕੇ ਨਹੀਂ, ਮੈਂ ਇਹ ਜਿਹੜੀ ਮਾਧਵੀ ਹੈ ਇਹ ਤੇਰੀ ਰਾਣੀ ਬਣਾਉਣੀ ਹੈ, ਇਸ ਦੇ ਬਦਲੇ ਦੇ ਵਿੱਚ ਹੀ ਇਹ ਘੋੜੇ ਤੇਰੇ ਤੋਂ 200 ਲੈਣੇ। ਇਮ ਸੰਕੇਤ ਕਰ ਮੁਨੀ ਬਰ ਗਯੋ, ਤਪ ਵਿਸਾਲ ਕੋ ਸਾਧਤ ਪਯੋ। ਇਸ ਤਰ੍ਹਾਂ ਦਾ ਸੰਕੇਤ ਕਰਕੇ, ਇਸ ਤਰ੍ਹਾਂ ਦੀ ਗੱਲ ਕਰਕੇ ਫਿਰ ਗਾਲਵ ਤਪ ਦੀ ਸਾਧਨਾ ਦੇ ਵਾਸਤੇ ਚਲਾ ਗਿਆ ਜੰਗਲ। ਦਿਵੋ ਦਾਸ ਦਾਰਾ ਕਰ ਤਾਹੇ, ਤੇ ਦਿਵੋ ਦਾਸ ਰਾਜੇ ਨੇ ਉਸ ਨੂੰ ਆਪਣੀ ਰਾਣੀ ਬਣਾਇਆ। ਜਬ ਸੰਮਤ ਸਾਰੇ ਏਕ ਬਤੀਤਾ, ਭਾਇਓ ਪੁੱਤਰ ਬੜ ਬਲੀ ਅਪੀਤਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇੱਕ ਵਰਾ ਬਤੀਤ ਹੋਇਆ ਤੇ ਫਿਰ ਮਾਧਵੀ ਦੀ ਕੁੱਖ ਦੇ ਵਿੱਚੋਂ ਇੱਕ ਹੋਰ ਪੁੱਤਰ ਪੈਦਾ ਹੋਇਆ ਜਿਹੜਾ ਕਿ ਬਹੁਤ ਜ਼ਿਆਦਾ ਬਲ ਵਾਲਾ ਸੀ ਤੇ ਨਿਡਰ ਸੀ। ਉਸ ਪੁੱਤਰ ਦਾ ਨਾਮ ਇਤਿਹਾਸਾਂ ਦੇ ਵਿੱਚ ਪ੍ਰਤਰਧਨ ਲਿਖਿਆ ਹੋਇਆ। ਨਾਮ ਪੁੱਤਰ ਧਨ ਜਗ ਬਖਿਆਤੀ, ਬਾਡੇ ਉਤਸਾਹੀ ਹਤੇ ਅਰਾਤੀ। ਕਿਸੇ ਕਿਸੇ ਗ੍ਰੰਥ ਦੇ ਵਿੱਚ ਕੱਲਾ ਧਨ ਲਿਖਿਆ ਹੋਇਆ ਤੇ ਕਿਤੇ ਕਿਤੇ ਪ੍ਰਤਰ ਧਨ ਲਿਖਿਆ ਹੋਇਆ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨੇ ਸਿਰਫ ਧਨ ਸ਼ਬਦ ਦਾ ਪ੍ਰਯੋਗ ਕੀਤਾ ਕਿ ਉਸ ਲੜਕੇ ਦਾ ਨਾਮ ਸੀ ਧਨ। ਜੱਗ ਦੇ ਵਿੱਚ ਬਹੁਤ ਜ਼ਿਆਦਾ ਉਹ ਪ੍ਰਗਟ ਹੋਇਆ, ਜਿੰਨੇ ਵੱਡੇ ਉਤਸ਼ਾਹ ਦੇ ਨਾਲ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਬਹੁਤੇ ਵੈਰੀਆਂ ਨੂੰ ਮਾਰਿਆ। ਏਕ ਸਮੇਂ ਇਹ ਗਾਸੁਰ ਲੋਕ, ਜੋਧ ਸੁਰਨ ਸੋ ਕੀਨ ਯਾ ਰੋਕ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਧਨ ਦੀ ਥੋੜੀ ਜਿਹੀ ਅਗਲੀ ਵਾਰਤਾ ਨੂੰ ਬਿਆਨ ਕਰਦੇ ਨੇ
ਕਵੀ ਜੀ ਲਿਖਦੇ ਨੇ ਕਿ ਇੱਕ ਸਮੇਂ ਦੇ ਵਿੱਚ ਇਹ ਸੁਰਲੋਕ ਦੇ ਵਿੱਚ ਪਹੁੰਚਿਆ, ਭਾਵ ਕਿ ਇੰਦਰਪੁਰੀ ਦੇ ਵਿੱਚ ਪਹੁੰਚਿਆ ਤੇ ਦੇਵਤਿਆਂ ਦੇ ਨਾਲ ਜਾ ਕੇ ਇਸ ਦਨ ਨੇ ਯੁੱਧ ਕੀਤਾ।
ਇੰਦਰ ਸਮੇਤ ਅਮਰ ਸਮੁਦਾਏ ਏਕ ਬਾਣ ਸੋ ਜਿਨ ਮੁਰ ਛਾਏ।
ਕਵੀ ਜੀ ਲਿਖਦੇ ਨੇ ਕਿ ਸਮੇਤ ਰਾਜੇ ਇੰਦਰ ਦੇ ਸਾਰੇ ਦੇਵਤਿਆਂ ਨੂੰ ਇੱਕ ਤੀਰ ਚਲਾ ਕੇ ਹੀ ਇਸ ਨੇ ਬੇਹੋਸ਼ ਕਰ ਦਿੱਤਾ।
ਇਮ ਸ਼ਰੁਤ ਮੈਂ ਇਸ ਕੋ ਇਤਿਹਾਸ ਦੇਵੋ ਦਾਸ ਅਸ ਪੁੱਤਰ ਪ੍ਰਕਾਸ਼ਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸ਼ਰੁਤੀਆਂ ਦੇ ਵਿੱਚ ਇਸ ਤਰ੍ਹਾਂ ਦਾ ਇਤਿਹਾਸ ਲਿਖਿਆ ਹੋਇਆ ਕਿ ਦੇਵੋ ਦਾਸ ਰਾਜੇ ਦੇ ਘਰ ਐਸਾ ਪੁੱਤਰ ਪੈਦਾ ਹੋਇਆ ਜਿਨ੍ਹੇ ਇੱਕ ਤੀਰ ਦੇ ਨਾਲ ਸਾਰੇ ਦੇਵਤਿਆਂ ਨੂੰ ਬੇਹੋਸ਼ ਕਰ ਦਿੱਤਾ ਸੀ।
ਲੱਖ ਸੰਕੇਤ ਪੁਨੈ ਮੁਨੀਆਵਾ ਦਿਓ ਕੰਨਿਆ ਨਿਪ ਸਾਥ ਅਲਾਵਾ।
ਇੱਕ ਵਰੇ ਤੋਂ ਬਾਅਦ ਪਹਿਲਾਂ ਦੀ ਤਰ੍ਹਾਂ ਇਸ ਦਿਵੋ ਦਾਸ ਰਾਜੇ ਦੇ ਕੋਲ ਗਾਲਵ ਮੁਨੀ ਪਹੁੰਚਿਆ ਹੈ ਤੇ ਆਣ ਕੇ ਕਹਿੰਦਾ, ਦਿਓ ਕੰਨਿਆ ਜਿਹੜੀ ਮੈਂ ਤੈਨੂੰ ਮਾਧਵੀ ਕੰਨਿਆ ਦੇ ਕੇ ਗਿਆ ਸੀ ਉਹ ਤੂੰ ਵਾਪਸ ਕਰ।
ਦਹਿਸ਼ਤ ਹੈ ਤਿਸ ਤ੍ਰਿਆ ਸਮੇਤ ਅਰਪੇ ਭੂਪਤ ਨੇ ਸੱਚ ਹੇਤ।
200 ਘੋੜੇ ਉਸ ਮਾਧਵੀ ਦੇ ਸਮੇਤ ਰਾਜੇ ਨੇ ਇਸ ਗਾਲਵ ਨੂੰ ਅਰਪਣ ਕਰ ਦਿੱਤੇ, ਵਾਪਸ ਦੇ ਦਿੱਤੇ।
ਮੁਨੀ ਨੇ ਭਨਿਓ ਤੁਰੰਗ ਕਰ ਰਾਖੋ ਮੈਂ ਲੈ ਹੋ ਜਬ ਹੈ ਅਭੀ ਲਾਖੋ।
ਮਾਧਵੀ ਨੂੰ ਲੈ ਲਿਆ ਗਾਲਵ ਨੇ ਤੇ ਰਾਜੇ ਨੂੰ ਕਹਿਣ ਲੱਗਾ, ਇਹ ਜਿਹੜੇ 200 ਘੋੜੇ ਨੇ ਇਹ ਤੂੰ ਆਪਣੇ ਘਰ ਦੇ ਵਿੱਚ ਹੀ ਮੇਰੀ ਅਮਾਨਤ ਸਮਝ ਕੇ ਰੱਖ, ਜਦੋਂ ਮੇਰਾ ਜੀ ਕਰੇਗਾ ਮੈਂ ਲੈ ਜਾਵਾਂਗਾ।
ਇਮ ਕਹਿ ਕੰਨਿਆ ਲੈ ਕੇ ਸੰਗ ਗਾਲਵ ਗਮਣਿਓ ਤਪੀ ਓ ਤੰਗ।
ਇਸ ਤਰ੍ਹਾਂ ਦੀ ਗੱਲ ਕਹਿ ਕੇ ਉਸ ਮਾਧਵੀ ਨੂੰ ਨਾਲ ਲੈ ਕੇ ਗਾਲਵ ਅੱਗੇ ਚਲਾ ਗਿਆ। ਗਯੋ ਉਹ ਸੀਨਰ ਭੂਪਤ ਪਾਸ ਕੰਨਿਆ ਕੀ ਬਦਕੀਨ ਪ੍ਰਕਾਸ਼। ਇਸ ਤੋਂ ਬਾਅਦ ਫਿਰ ਇੱਕ ਰਾਜੇ ਦੇ ਕੋਲ ਪਹੁੰਚਿਆ ਹੈ ਜਿਸ ਰਾਜੇ ਦਾ ਨਾਮ ਸੀ ਉਨੀਸਰ, ਉਸ ਨੂੰ ਵੀ ਜਾ ਕੇ ਇਸੇ ਤਰ੍ਹਾਂ ਦੀ ਗੱਲ ਆਖੀ ਜਿਵੇਂ ਕਿ ਪਹਿਲੇ ਰਾਜਿਆਂ ਨੂੰ ਆਖਿਆ ਸੀ।
ਨਿਪ ਨੇ ਭਣਿਓ ਦੋਏ ਸ਼ਤ ਹੈ ਇੱਕ ਸੁਤ ਕੋਈ ਉਪਾਏ ਪੁਨ ਦੀਏ ਹੈ।
ਉਸ ਰਾਜੇ ਨੇ ਵੀ ਆਖਿਆ ਕਿ ਮੇਰੇ ਕੋਲ ਸਿਰਫ 200 ਘੋੜੇ ਨੇ, ਜਿਸ ਤਰ੍ਹਾਂ ਦੇ ਘੋੜਿਆਂ ਦੀ ਤੁਸੀਂ ਗੱਲ ਕਰਦੇ ਹੋ ਮੇਰੇ ਤੋਂ ਘੋੜੇ ਤੁਸੀਂ ਹੁਣੇ ਲੈ ਸਕਦੇ ਹੋ। ਉਸ ਰਾਜੇ ਨੂੰ ਵੀ ਇਸੇ ਤਰ੍ਹਾਂ ਆਖਿਆ ਕਿ ਨਹੀਂ, ਇਸ ਕੰਨਿਆ ਨੂੰ ਤੂੰ ਆਪਣੀ ਰਾਣੀ ਬਣਾ, ਇਹਦੇ ਪੇਟ ਦੇ ਵਿੱਚੋਂ ਇੱਕ ਬਹੁਤ ਤਪਸਵੀ ਜਿਹੜਾ ਪੁੱਤਰ ਹੈ ਨਾ ਉਹ ਪੈਦਾ ਹੋਵੇਗਾ, ਉਹ ਪੁੱਤਰ ਤੂੰ ਆਪਣੇ ਕੋਲ ਰੱਖੀ ਤੇ ਨਾਲੇ ਮੈਨੂੰ ਘੋੜੇ ਦੇਵੀ ਤੇ ਨਾਲੇ ਮਾਧਵੀ ਵਾਪਸ ਕਰੀ।
ਪੂਰਬ ਸਮ ਸੰਕੇਤ ਮੁਨਿ ਕਰ ਗਮਣਿਓ ਪੁਨ ਬਣ ਕੋ ਤਪ ਹਿਤ ਤਰ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲਾਂ ਵਰਗੀ ਗੱਲ ਕਰਕੇ ਗਾਲਵ ਮੁਨੀ ਚਲਾ ਗਿਆ ਹੈ ਜੰਗਲ ਦੇ ਵਿੱਚ ਤਪ ਦੀ ਸਾਧਨਾ ਦੇ ਲਈ।
ਗਾਲਵ ਕੇ ਗਮਨੇ ਨਰਨਾਥ ਮਿਲਤ ਪਾਇਓ ਤਿਸ ਕੰਨਿਆ ਸਾਥ।
ਕਵੀ ਜੀ ਲਿਖਦੇ ਨੇ ਕਿ ਗਾਲਵ ਦੇ ਜਾਣ ਤੋਂ ਪਿੱਛੋਂ ਫੇਰ ਉਸ ਲੜਕੀ ਮਾਧਵੀ ਨੂੰ ਆਪਣੀ ਘਰਵਾਲੀ ਬਣਾਇਆ ਉਸ ਉਸੀਨਰ ਰਾਜੇ ਨੇ।
ਸੰਮਤ ਏਕ ਬਤੀਤਿਓ ਜਬੈ ਧਰਮ ਆਤਮ ਸੁਤ ਉਪਜਿਓ ਤਬੈ।
ਇੱਕ ਵਾਰਾ ਬਤੀਤ ਹੋਣ ਤੋਂ ਬਾਅਦ ਕਵੀ ਜੀ ਲਿਖਦੇ ਨੇ ਕਿ ਫੇਰ ਮਾਧਵੀ ਦੇ ਪੇਟ ਦੇ ਵਿੱਚੋਂ ਇੱਕ ਪੁੱਤਰ ਧਰਮਾਤਮਾ ਪੈਦਾ ਹੋਇਆ।
ਨਾਮ ਸ਼ਿਵੀ ਜਿਸ ਕੋ ਜਗ ਪਾਇਓ ਹੇਤ ਕਪੋਤ ਦੇਹ ਨਿਜ ਦਇਓ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਲੜਕੇ ਦਾ ਨਾਮ ਦੁਨੀਆਂ ਦੇ ਵਿੱਚ ਸ਼ਿਵੀ ਕਰਕੇ ਮਸ਼ਹੂਰ ਹੋਇਆ।
ਹੇਤ ਕਪੋਤ ਦੇਹ ਨਿਜ ਦਇਓ,
ਜਿਸ ਸ਼ਿਵੀ ਰਾਜੇ ਨੇ ਇੱਕ ਕਬੂਤਰ ਦੇ ਬਦਲੇ ਆਪਣੀ ਦੇਹ ਨੂੰ ਦੇ ਦਿੱਤਾ ਸੀ। ਕਿਸ ਤਰ੍ਹਾਂ ਇਸ ਨੇ ਆਪਣੀ ਦੇਹ ਨੂੰ ਦਿੱਤਾ ਸੀ ਇਸ ਦੇ ਪਿੱਛੇ ਇੱਕ ਛੋਟਾ ਜਿਹਾ ਇਤਿਹਾਸ ਹੈ। ਜਿਹੜਾ ਸ਼ਿਵੀ ਰਾਜਾ ਹੈ ਇਹ ਦਾਨ ਦੇ ਵਿੱਚ ਤੇ ਦਇਆ ਦੇ ਵਿੱਚ ਬੜਾ ਇਤਿਹਾਸਾਂ ਦੇ ਵਿੱਚ ਮਸ਼ਹੂਰ ਮੰਨਿਆ ਗਿਆ। ਇੱਕ ਵੇਲੇ ਇੰਦਰ ਦੇਵਤੇ ਨੇ ਤੇ ਅਗਨੀ ਨੇ ਦੋਵਾਂ ਨੇ ਇਸ ਦੀ ਪ੍ਰੀਖਿਆ ਲੈਣੀ ਚਾਹੀ। ਜਿਹੜੀ ਅਗਨੀ ਸੀ ਉਸਨੇ ਕਬੂਤਰ ਦਾ ਰੂਪ ਧਾਰਨ ਕਰ ਲਿਆ ਤੇ ਦੂਸਰੇ ਪਾਸੇ ਇੰਦਰ ਆਪ ਬਾਜ ਬਣ ਗਿਆ। ਕਬੂਤਰ ਉੱਡਦਾ ਗਿਆ, ਬਾਜ ਉਹਦੇ ਪਿੱਛੇ ਲੱਗਾ ਸੀ ਤੇ ਕਬੂਤਰ ਜਾ ਕੇ ਇਸ ਸ਼ਿਵੀ ਰਾਜੇ ਦੀ ਬੁੱਕਰ ਦੇ ਵਿੱਚ ਵੜ ਗਿਆ। ਕਬੂਤਰ ਨੇ ਆਖਿਆ ਕਿ ਬਾਜ ਮੈਨੂੰ ਮਾਰ ਕੇ ਖਾਣਾ ਚਾਹੁੰਦਾ, ਹੇ ਸ਼ਿਵੀ ਰਾਜਾ ਤੂੰ ਬੜਾ ਦਇਆਵਾਨ ਹੈ, ਕਿਰਪਾ ਕਰਕੇ ਇਸ ਬਾਜ ਤੋਂ ਮੇਰੀ ਰੱਖਿਆ ਕਰ। ਦੂਸਰੇ ਪਾਸੇ ਬਾਜ ਸ਼ਿਵੀ ਰਾਜੇ ਨੂੰ ਕਹਿੰਦਾ ਕਿ ਮੈਨੂੰ ਭੁੱਖ ਬਹੁਤ ਲੱਗੀ ਹੈ, ਮੈਂ ਇਸ ਨੂੰ ਮਾਰ ਕੇ ਖਾਵਾਂਗਾ ਤਾਂ ਮੇਰਾ ਬਚਾਅ ਹੁੰਦਾ, ਇਸ ਕਰਕੇ ਕਬੂਤਰ ਨੂੰ ਮੇਰੇ ਹਵਾਲੇ ਕਰ ਦੇ। ਸ਼ਿਵੀ ਰਾਜਾ ਕਹਿੰਦਾ ਕਿ ਮੇਰੀ ਸ਼ਰਨ ਦੇ ਵਿੱਚ ਪਿਆ ਹੈ, ਮੇਰੇ ਤੋਂ ਇਸ ਕਬੂਤਰ ਨੇ ਰੱਖਿਆ ਦੀ ਮੰਗ ਕੀਤੀ ਹੈ, ਇਸ ਕਰਕੇ ਬਾਜ ਨੂੰ ਕਹਿੰਦਾ ਮੈਂ ਤੈਨੂੰ ਕਬੂਤਰ ਦੇ ਨਹੀਂ ਸਕਦਾ। ਤੇ ਉਹ ਕਹਿੰਦਾ ਕਿ ਮੈਂ ਇਸ ਕਬੂਤਰ ਨੂੰ ਖਾ ਕੇ ਆਪਣੀ ਭੁੱਖ ਨੂੰ ਮਿਟਾਉਣਾ। ਰਾਜੇ ਸ਼ਿਵੀ ਨੇ ਬਾਜ ਨੂੰ ਆਖਿਆ ਕਿ ਜੇਕਰ ਭੁੱਖ ਦਾ ਹੀ ਸਵਾਲ ਹੈ ਤੇ ਮੈਂ ਇਸ ਦੇ ਬਦਲੇ ਦੇ ਵਿੱਚ ਕੋਈ ਹੋਰ ਮਾਸ ਤੈਨੂੰ ਦੇ ਦੇਣਾ, ਤੂੰ ਉਹ ਖਾ ਕੇ ਆਪਣੀ ਭੁੱਖ ਨੂੰ ਤ੍ਰਿਪਤ ਕਰ। ਉਹ ਕਹਿੰਦਾ ਕਿ ਜੇਕਰ ਇਸ ਤਰ੍ਹਾਂ ਦੀ ਗੱਲ ਹੈ, ਬਾਜ ਕਹਿੰਦਾ ਫਿਰ ਹੋਰ ਕਿਸੇ ਦਾ ਨਹੀਂ, ਮੈਂ ਤੇਰਾ ਹੀ ਮਾਸ ਖਾਵਾਂਗਾ, ਇਹ ਜਿੰਨਾ ਕਬੂਤਰ ਦਾ ਵਜ਼ਨ ਹੈ ਇੰਨਾ ਮਾਸ ਤੂੰ ਆਪਣਾ ਦੇ ਦੇ। ਸ਼ਿਵੀ ਰਾਜੇ ਨੇ ਆਖਿਆ ਕਿ ਠੀਕ ਹੈ, ਮੈਨੂੰ ਪ੍ਰਵਾਨ ਹੈ। ਉਸ ਵੇਲੇ ਫਿਰ ਤੱਕੜੀ ਮੰਗਾਈ ਗਈ, ਇੱਕ ਤੱਕੜੀ ਦੇ ਵਿੱਚ ਕਬੂਤਰ ਨੂੰ ਰੱਖ ਦਿੱਤਾ ਤੇ ਦੂਸਰੇ ਪਾਸੇ ਤੱਕੜੀ ਦੇ ਵਿੱਚ ਆਪਣਾ ਮਾਸ ਕੱਟ ਕੇ ਪਾਇਆ ਉਸ ਦੇ ਵਜ਼ਨ ਦਾ ਸ਼ਿਵੀ ਰਾਜੇ ਨੇ। ਪਰ ਕਿਉਂਕਿ ਉਹ ਤੇ ਇੱਕ ਛਲ ਸੀ, ਉਹਦੀ ਪ੍ਰੀਖਿਆ ਲੈਣੀ ਸੀ, ਇਸ ਕਰਕੇ ਜਦੋਂ ਕਬੂਤਰ ਜਿੰਨਾ ਮਾਸ ਰਾਜੇ ਸ਼ਿਵੀ ਨੇ ਕੱਟ ਕੇ ਪਾਇਆ ਤੇ ਕਬੂਤਰ ਦਾ ਪਲੜਾ ਫੇਰ ਵੀ ਭਾਰਾ ਰਿਹਾ, ਭਾਵ ਕਿ ਉਹ ਮਾਸ ਕੁਝ ਵੀ ਨਾ ਜਾਪਿਆ, ਫਿਰ ਹੋਰ ਪਾਇਆ। ਕਰਦਿਆਂ ਕਰਦਿਆਂ ਇਤਿਹਾਸ ਦੇ ਵਿੱਚ ਲਿਖਿਆ ਹੈ ਕਿ ਪੂਰੇ ਦਾ ਪੂਰਾ ਸ਼ਿਵੀ ਰਾਜਾ ਉਸ ਤੱਕੜੀ ਦੇ ਪੱਲੇ ਦੇ ਵਿੱਚ ਬਹਿ ਗਿਆ ਕਿ ਚਲੋ ਮੇਰਾ ਸਾਰਾ ਸਰੀਰ ਵੀ ਭਾਵੇਂ ਜਾਂਦਾ ਰਹੇ ਪਰ ਇਸ ਕਬੂਤਰ ਨੂੰ ਮਾਰਿਆ ਨਾ ਜਾਵੇ। ਜਦੋਂ ਆਪ ਤੱਕੜੀ ਦੇ ਵਿੱਚ ਬੈਠਾ ਉਸ ਵੇਲੇ ਇਤਿਹਾਸ ਦੇ ਵਿੱਚ ਲਿਖਿਆ ਫਿਰ ਇੰਦਰ ਸਵੈਮ ਪ੍ਰਗਟ ਹੋਇਆ, ਅਗਨੀ ਨੇ ਵੀ ਆਪਣੇ ਸਰੂਪ ਨੂੰ ਧਾਰਨ ਕੀਤਾ ਤੇ ਉਸ ਨੂੰ ਵਰਦਾਨ ਦਿੱਤਾ ਕਿ ਵਾਕਿਆ ਹੀ ਵੱਡਾ ਤੂੰ ਦਇਆ ਵਾਲਾ ਹੈ ਔਰ ਦਾਨ ਕਰਨ ਵਾਲਾ ਹੈ। ਇਸ ਤਰ੍ਹਾਂ ਦੀ ਸਾਖੀ ਆਉਂਦੀ ਇਤਿਹਾਸਾਂ ਦੇ ਵਿੱਚ। ਹੁਣ ਕਵੀ ਸੰਤੋਖ ਸਿੰਘ ਜੀ ਨੇ ਉਹੀ ਪ੍ਰਮਾਣ ਦਿੱਤਾ ਕਿ ਇਹ ਉਹੀ ਰਾਜਾ ਸ਼ਿਵੀ ਸੀ ਜਿਨ੍ਹੇ ਕਿ ਕਬੂਤਰ ਦੇ ਬਦਲੇ ਆਪਣੇ ਸਰੀਰ ਨੂੰ ਵੀ ਦਾਅ ਦੇ ਉੱਤੇ ਲਾ ਦਿੱਤਾ। ਪੁਣ ਮੁਨੀ ਬਰ ਤਿਸ ਟਿਗ ਚਲ ਆਇਓ, ਨਿਜ ਸੰਕੇਤ ਕੋ ਵਾਕ ਲਾਇਓ। ਫਿਰ ਗਾਲਵ ਸ਼ਿਵੀ ਦੇ ਪੈਦਾ ਹੋਣ ਤੋਂ ਬਾਅਦ ਰਾਜੇ ਦੇ ਕੋਲ ਪਹੁੰਚਿਆ ਤੇ ਆਣ ਕੇ ਫਿਰ ਉਸਨੇ ਮਾਧਵੀ ਦੀ ਫਿਰ ਤੋਂ ਮੰਗ ਕੀਤੀ ਕਿ ਮਾਧਵੀ ਵਾਪਸ ਕਰ ਦੇ ਤੇ 200 ਘੋੜੇ ਦੇ। ਸੁਣ ਨਿਪਨੇ ਨਿਜ ਧਰਮ ਵਿਚਾਰਾ, ਸਹਿਤ ਤੁਰੰਗਮ ਦੀਨ ਸਦਾਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਜੇ ਨੇ ਆਪਣੇ ਧਰਮ ਦੀ ਪਾਲਣਾ ਕੀਤੀ ਕਿਉਂਕਿ ਵਚਨ ਪਹਿਲਾਂ ਦੇ ਚੁੱਕਾ ਸੀ ਕਿ ਮੈਂ ਤੈਨੂੰ ਦੋਵੇਂ ਚੀਜ਼ਾਂ ਵਾਪਸ ਕਰਾਂਗਾ। ਉਹਨੇ ਵੀ ਮਾਧਵੀ ਵਾਪਸ ਕੀਤੀ ਤੇ ਘੋੜੇ ਲਿਜਾਣ ਦੇ ਵਾਸਤੇ ਆਖੇ। ਤੇਹ ਛਿਨ ਬਿਨਤਾ ਸੁਤ ਕੋ ਦੇਖਾ, ਗਾਲਵ ਸੋਂ ਕਹਿ ਬਾਤ ਸ਼ੇਖਾ। ਗਾਲਵ ਕਹਿੰਦਾ ਨਹੀਂ, ਲੜਕੀ ਦੇ ਦੇ, ਘੋੜੇ ਫੇਰ ਖੜਾਂਗਾ। ਜਦੋਂ ਇਸ ਤਰ੍ਹਾਂ ਦੀ ਗੱਲ ਕੀਤੀ ਇੰਨੇ ਚਿਰ ਨੂੰ ਗਰੁੜ ਪਹੁੰਚ ਗਿਆ ਤੇ ਗਰੁੜ ਨੇ ਫੇਰ ਆਪਣੇ ਮਿੱਤਰ ਨੂੰ ਸਮਝਾਇਆ, ਕਹਿੰਦਾ ਇਹ ਸਭ ਖੱਟ ਸਹਿ ਹੋਤੇ ਤੁਰੰਗ, ਅਪਰਣਾ ਛਿਤ ਮੈਂ ਇਨ ਸਮ ਅੰਗ। ਗਰੜ ਕਹਿੰਦਾ ਕਿ 600 ਘੋੜੇ ਤੈਨੂੰ ਮਿਲ ਚੁੱਕੇ ਨੇ, ਇਹ 600 ਹੀ ਘੋੜੇ ਦੁਨੀਆਂ ਦੇ ਉੱਤੇ ਹਨ, 800 ਘੋੜੇ ਤੈਨੂੰ ਕਿਤੋਂ ਮਿਲ ਨਹੀਂ ਸਕਦੇ, ਇਸ ਕਰਕੇ 600 ਨੂੰ ਹੀ ਹੁਣ ਤੂੰ ਪ੍ਰਵਾਨ ਕਰ ਲੈ। ਸਭ ਹੈ ਲੇ ਖਸ਼ਤ ਚੁੱਤ ਚਾਰੂ, ਇਹ ਕੰਨਿਆਂ ਲੈ ਸੰਗ ਸਦਾਰੂ। ਗਾਲਵ ਕਹਿੰਦਾ ਕਿ 800 ਘੋੜਿਆਂ ਦੀ ਲੋੜ ਹੈ, 600 ਦੇ ਨਾਲ ਕਿਵੇਂ ਕੰਮ ਬਣੇਗਾ। ਗਰੜ ਫਿਰ ਉਸ ਨੂੰ ਸਲਾਹ ਦਿੰਦਾ ਕਿ 600 ਘੋੜੇ ਲੈ ਜਾ, ਇਹ ਜਿਹੜੀ ਮਾਧਵੀ ਕੰਨਿਆ ਹੈ ਇਹ ਵੀ ਆਪਣੇ ਗੁਰੂ ਨੂੰ ਅਰਪਣ ਕਰ ਦੇ ਉਹਨਾਂ 200 ਘੋੜਿਆਂ ਦੇ ਬਦਲੇ। ਦਵੈਸ਼ਤ ਅਸਹਿਤ ਗੁਰ ਕੋ ਦੇਹ, ਪੂਰ ਮਨੋਰਥ ਨਿਜ ਕਰ ਲਿਓ। ਕਹਿੰਦਾ ਕਿ 600 ਘੋੜੇ ਦੇ ਦੇ ਆਪਣੇ ਗੁਰੂ ਨੂੰ ਦਕਸ਼ਣਾ ਦੇ ਰੂਪ ਦੇ ਵਿੱਚ, ਇਹ ਮਾਧਵੀ ਵੀ ਆਪਣੇ ਗੁਰੂ ਨੂੰ ਅਰਪਣ ਕਰ ਦੇ ਉਹਨਾਂ 200 ਘੋੜਿਆਂ ਦੇ ਬਦਲੇ ਤੇ ਆਪਣਾ ਮਨੋਰਥ ਪੂਰਾ ਕਰ ਲੈ। ਇਸ ਤਰ੍ਹਾਂ ਦੀ ਸਲਾਹ ਦਿੱਤੀ ਹੈ ਗਾਲਵ ਨੂੰ ਉਸ ਦੇ ਮਿੱਤਰ ਗਰੜ ਨੇ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਇਸ ਜਗ੍ਹਾ ਦੇ ਉੱਤੇ ਕਵੀ ਜੀ ਨੇ ਇਸ ਅਧਿਆਇ ਨੂੰ ਵੀ ਸਮਾਪਤ ਕੀਤਾ ਹੈ। ਸਾਖੀ ਅਜੇ ਬਾਕੀ ਹੈ। ਅਗਲੇ ਅਧਿਆਇ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਜਿਸ ਤਰ੍ਹਾਂ ਇਸ ਅਗਲੀ ਸਾਖੀ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਗਿਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ। हे अच्युत हे पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरम पर हर हरे है पी हो वनहार हे संता के सदा संग ने धाराया धार हे ठाकुर हो दासरो मैं निर्गुण गुण नहीं कोय नानक दीजै नाम दान राखो ही है परोय जाही कुल ते प्रगट होय ताही कुल को नाम पुन द्वादश गुरिंड को मेरी है प्रणाम।